ਹੁਣ ਮਾਫ ਕਰਨਾ ਕਾਲਤਾ ਦੀ। ਸਰਗੁਣ ਨਿਰਗੁਣ ਨਿਰੰਕਾਰ ਸੁਣ ਤੁਮਾਤੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਪ੍ਰਕਾਰ। ਹੁਣ ਨਾਮਦੇਵ ਜੀ ਸਰਗੁਣ ਦੇ ਪਾਸਕ ਨੇ ਕਬੀਰ ਜੀ ਕਹੋ ਵਾਹਿਗੁਰੂ। ਇੱਥੇ ਗੱਲ ਸਮਝਣ ਵਾਲੀ ਹੈ, ਕਬੀਰ ਜੀ ਨਿਰਗੁਣ ਦੇ ਪਾਸਕ ਨੇ। ਕਬੀਰ ਜੀ ਕਹਿੰਦੇ ਨੇ ਜਿਹੜੇ ਪੱਥਰ ਨੂੰ ਦੇਵਤਾ ਮੰਨੀ ਬੈਠੇ ਨੇ ਉਹਨਾਂ ਦੀ ਕੀਤੀ ਸੇਵਾ ਬਿਰਥੀ ਚਲੀ ਜਾਏਗੀ। ਜਿਹੜੇ ਪੱਥਰਾਂ ਨੂੰ ਮੱਥੇ ਟੇਕਦੇ ਨੇ ਜੋ ਪਾਥਰ ਕੀ ਪੈਰੀ ਪਾਏ ਤਿੰਨ ਕੀ ਸੇਵਾ ਅੰਜਾਈ ਜਾਏ, ਉਹਨਾਂ ਦੀ ਸੇਵਾ ਬਿਰਥੀ ਚਲੀ ਜਾਏਗੀ। ਪਰ ਮਾਫ ਕਰਨਾ ਇੱਧਰ ਭਗਤ ਨਾਮਦੇਵ ਜੀ, ਉਹ ਠਾਕੁਰ ਨੂੰ ਦੁੱਧ ਵੀ ਪਿਆਉਂਦੇ ਨੇ, ਉਹ ਭੋਗ ਵੀ ਲਵਾਉਂਦੇ ਨੇ। ਮਾਫ ਕਰਨਾ ਸਰਗਣ ਦੇ ਉਪਾਸਕ ਨੇ ਰੋਟੀਆਂ ਪਕਾਰਨ, ਇੱਕ ਦਿਨ ਤੇ ਇੱਕ ਕੁੱਤਾ ਆਇਆ ਖਾ ਲਿੱਤਾ ਜੀ। ਹੁਣ ਰੋਟੀਆਂ ਪਕਾਉਂਦੇ ਪਕਾਉਂਦੇ ਕੁੱਤਾ ਆਇਆ, ਕੁੱਤਾ ਰੋਟੀਆਂ ਚੱਕ ਕੇ ਤੇ ਦੌੜ ਪਿਆ। ਹੁਣ ਨਾਮਦੇਵ ਜੀ ਨੇ ਚੱਕਿਆ ਸਬਜ਼ੀ ਵਾਲਾ ਪਤੀਲਾ, ਉਹਨੂੰ ਕੁੱਤਾ ਨਜ਼ਰ ਨਹੀਂ ਸੀ ਆਉਂਦਾ, ਉਹਨੂੰ ਕੁੱਤੇ 'ਚ ਆਪਣਾ ਭਗਵਾਨ ਨਜ਼ਰ ਆਉਂਦਾ ਸੀ। ਕਹੋ ਵਾਹਿਗੁਰੂ। ਕੱਟ ਕੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਓ ਨਾਨਕ ਓ ਪਹੁੰਚ ਉਤਰੈ ਪਾ। ਹੁਣ ਜੇ ਤੇ ਹੁੰਦਾ ਤੁਹਾਡੇ ਵਰਗਾ ਕੋਈ, ਅੱਬਲ ਤੇ ਕੁੱਤੇ ਦੀਆਂ ਦੋ ਲੱਤਾਂ ਨਹੀਂ ਤੇ ਕਿਤੇ ਕਿਤੇ ਗਈ ਨਹੀਂ ਸੀ। ਉਹਨੇ ਚੱਕਿਆ ਸਬਜ਼ੀ ਵਾਲਾ ਪਤੀਲਾ ਤੇ ਕੁੱਤੇ ਦੇ ਪਿੱਛੇ ਪਿੱਛੇ ਦੌੜਿਆ ਜਾਂਦਾ। ਭਗਤ ਜੀ ਕਹਿ ਰਹੇ ਭਗਵਾਨ ਤੇਰਾ ਦਿੱਤਾ ਤੇ ਮੈਂ ਖਾਂਦਾ, ਭਲਾ ਇਹ ਦੱਸਦੇ ਤੇ ਘਰ ਹੀ ਤੇਰਾ, ਤੇ ਤੈਨੂੰ ਪ੍ਰਸ਼ਾਦੇ ਚੱਕ ਕੇ ਦੌੜਨ ਦੀ ਕੀ ਲੋੜ ਹੈ, ਬੈਠੋ ਤੁਹਾਨੂੰ ਮੰਜਾ ਵਿਛਾ ਦਿੰਦਾ, ਚੌਂਕੜਾ ਮਾਰ ਕੇ ਬੈਠੋ ਸਤਿਗੁਰ, ਚੌਂਕੜਾ ਮਾਰ ਕੇ ਬੈਠੋ ਮੇਰੇ ਬੀਟਲ ਮੇਰੇ ਭਗਵਾਨ, ਰੁੱਖੀਆਂ ਖਾਓਗੇ। ਹੁਣ ਸਬਜ਼ੀ ਵਾਲਾ ਪਤੀਲਾ ਚੱਕ ਕੇ ਪਿੱਛੇ ਦੌੜਦਾ, ਜਦ ਪਿੱਛੇ ਦੌੜਦਾ ਖਾਲਤਾ ਦੀ ਥੋੜੀ ਦੂਰੀ ਤੇ ਜਾ ਕੇ ਭਗਵਾਨ ਨਾ ਪ੍ਰਤੱਖ ਪ੍ਰਗਟ ਹੋ ਕੇ ਬਹਿ ਗਿਆ। ਭਗਵਾਨ ਨੇ ਨਾਮਦੇਵ ਨੂੰ ਆਖਿਆ, ਨਾਮਦੇਵ ਤੈਂ ਮੈਨੂੰ ਪਹਿਚਾਣ ਲਿਆ, ਮਾਫ ਕਰਨਾ। 72 ਵਾਰੀ ਪ੍ਰਤੱਖ ਦਰਸ਼ਨ ਹੋਏ ਨੇ ਕਾਸ਼ੀ ਵਿੱਚ ਕਿਸੇ ਸਮੇਂ। ਬਹੁਤ ਵੱਡੇ ਵੱਡੇ ਵਿਦਵਾਨ ਪੁਰਸ਼ਾਂ ਦੀ ਸਭਾ ਲੱਗੀ, ਮਹਾਂਪੁਰਖਾਂ ਦੀ ਸਭਾ ਲੱਗੀ ਹੈ। ਨਾਮਦੇਵ ਇਸ ਸਭਾ 'ਚ ਬੈਠਾ, ਜਰਾ ਧਿਆਨ ਦੇਣਾ। ਭਗਵਾਨ ਨਾ ਖਾਲਸਾ ਜੀ, ਭਗਵਾਨ ਇੱਕ ਗਰੀਬ ਪੰਡਿਤ ਦਾ ਰੂਪ ਧਾਰਨ ਕਰਕੇ ਹੱਥ 'ਚ ਡੇਢ ਕੁ ਫੁੱਟ ਦਾ ਡੰਡਾ ਪਕੜਿਆ ਹੋਇਆ ਇਸ ਸਭਾ ਦੇ ਵਿੱਚ ਆ ਗਿਆ। ਉਹ ਜਿੰਨੇ ਵੀ ਸੰਤ ਭਗਤ ਬੈਠੇ ਸਨ, ਭਗਵਾਨ ਹਰ ਸੰਤ ਭਗਤ ਦੇ ਸਿਰ 'ਤੇ ਡੰਡਾ ਮਾਰੀ ਜਾਂਦਾ, ਕਹੀ ਜਾਂਦਾ ਇਹ ਵੀ ਪੱਕਾ, ਇਹ ਵੀ ਪੱਕਾ, ਇਹ ਵੀ ਪੱਕਾ, ਇਹ ਵੀ ਪੱਕਾ, ਇਹ ਵੀ ਪੱਕਾ। ਜਦੋਂ ਆਈ ਨਾਮਦੇਵ ਦੀ ਵਾਰੀ ਤੇ ਨਾਮਦੇਵ ਦੇ ਸਿਰ ਤੇ ਮਾਰਿਆ ਪੋਲਾ ਜਿਹਾ ਡੰਡਾ ਤੇ ਕਹਿੰਦਾ ਆ ਕੱਚਾ। ਨਾਮਦੇਵ ਲੱਗ ਪਿਆ ਰੋਣ, ਕਹਿੰਦਾ ਜੀ ਮੈਂ ਕੱਚਾ, ਮੈਂ ਕੱਚਾ ਕਿੱਦਾਂ, ਮੈਂ ਕੱਚਾ ਕਿਵੇਂ, ਮੈਨੂੰ ਤੇ 72 ਵਾਰੀ ਪਰਮੇਸ਼ਰ ਦਾ ਦਰਸ਼ਨ ਹੋ ਰਿਹਾ, ਮੈਂ ਕੱਚਾ ਕਿਵੇਂ। ਭਗਵਾਨ ਲੱਗੇ ਕਿ ਨਾਮਦੇਵ ਨੂੰ ਪ੍ਰੇਮੀਆਂ ਤੂੰ ਕੱਚਾ, ਕੱਚਾ ਇਸ ਕਰਕੇ ਤੈਨੂੰ ਅਜੇ ਗੁਰੂ ਸ਼ਰਨ ਪ੍ਰਾਪਤ ਨਹੀਂ ਹੋਈ, ਤੈਨੂੰ ਗੁਰੂ ਸ਼ਰਨ ਪ੍ਰਾਪਤ ਨਹੀਂ ਹੋਈ ਤੇ ਨਾਲੇ ਤੂੰ ਤੈਨੂੰ ਮਾਣ ਹੈ ਕਿ ਮੈਨੂੰ 72 ਵਾਰੀ ਪਰਮੇਸ਼ਰ ਦੇ ਦਰਸ਼ਨ ਹੋਏ ਨੇ। ਆਓ ਨਾ ਜਰਾ। ਹੁਣ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਹੁਣ ਸਤਿਗੁਰ ਪਰਮੇਸ਼ਰ ਨੇ ਇਸ਼ਾਰਾ ਕੀਤਾ ਵੀ ਤੂੰ ਥੋੜੀ ਦੂਰੀ ਤੇ ਇੱਕ ਮਹਾਂਪੁਰਸ਼ ਰਹਿੰਦੇ ਨੇ ਉਹਨਾਂ ਚਰਨਾਂ ਚਲਾ ਜਾ। ਜਦੋਂ ਨਾਮਦੇਵ ਨੂੰ ਸਾਹਿਬ ਨਾਮਦੇਵ ਤਾਂ ਪੱਥਰ ਨੂੰ ਬੀਠਣ ਮੰਨਦਾ ਆਪਣਾ ਭਗਵਾਨ ਮੰਨਦਾ। ਜਦੋਂ ਨਾਮਦੇਵ ਜੀ ਇਹਨਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਗਏ ਨਾ, ਜਾਣੀ ਆਪਣੇ ਗੁਰੂ ਦੇ ਚਰਨਾਂ 'ਚ ਗਏ, ਅੱਗੇ ਉਹ ਮਹਾਤਮਾ ਦੋ ਕੁ ਪੱਥਰ ਪੈਰਾਂ ਥੱਲੇ ਰੱਖੇ ਤੇ ਦੋ ਰੱਖੇ ਲੱਕ ਦੇ ਥੱਲੇ, ਦੋ ਕੰਧਿਆਂ ਥੱਲੇ ਇੱਕ ਸਿਰ ਥੱਲੇ ਰੱਖ ਕੇ ਤੇ ਮਾਫ ਕਰਨਾ ਇੱਕ ਇੱਕ ਪੱਥਰ ਬਾਹਾਂ ਦੇ ਥੱਲੇ ਰੱਖੇ ਆ। ਉਹ ਮਹਾਤਮਾ ਲੇਟੇ ਹੋਏ ਨੇ, ਹੁਣ ਨਾਮਦੇਵ ਦੀ ਸ਼ਰਧਾ ਟੁੱਟ ਗਈ, ਉਹ ਚੰਗਾ ਮੇਰਾ ਗੁਰੂ ਬਣੂਗਾ, ਚੰਗਾ ਮੈਨੂੰ ਗਿਆਨ ਦਊਗਾ, ਇਹ ਤਾਂ ਬੀਠਲਾਂ ਦੇ ਉੱਤੇ ਚੜ੍ਹ ਕੇ ਲੇਟੇ ਆ। ਇਹ ਤੰਦ ਤਾਂ ਬੀਟਲਾਂ ਦੇ ਲੇਟੇ ਆ, ਮੈਨੂੰ ਕੀ ਗਿਆਨ ਦੇਵੇਗਾ। ਨਾਮਦੇਵ ਦੀ ਸ਼ਰਧਾ ਟੁੱਟ ਗਈ ਤੇ ਦੂਰੋਂ ਵੇਖ ਕੇ ਵਾਪਸ ਮੁੜ ਪਏ। ਇਹਨਾਂ ਮਹਾਂਪੁਰਖਾਂ ਨੇ ਆਵਾਜ਼ ਦਿੱਤੀ, ਨਾਮਦੇਵ ਗੱਲ ਸੁਣ ਕੇ ਜਾਈ, ਨਾਮਦੇਵ ਜੀ ਅੱਗੇ ਵਧੇ ਤੇ ਅੱਗੇ ਆਖਿਆ ਮਾਰੇ ਕੀ ਹੁਕਮ ਹੈ। ਮਹਾਤਮਾ ਲੱਗੇ ਕਿ ਨਾਮਦੇਵ ਵਾਪਸ ਕਿਉਂ ਮੁੜ ਪਿਆ, ਕਹਿਣਾ ਕੀਤਾ ਮਹਾਰਾਜ ਮੈਨੂੰ ਤੇ ਇਸ ਤਰ੍ਹਾਂ ਕਰਕੇ ਇੱਕ ਪੰਡਿਤ ਨੇ ਤੁਹਾਡੇ ਕੋਲ ਭੇਜਿਆ, ਵੀ ਤੂੰ ਅਜੇ ਗੁਰੂ ਧਾਰ ਨਹੀਂ ਕੀਤਾ, ਤੂੰ ਕੱਚਾ, ਮੈਂ ਤੇ ਆਇਆ ਤਾਂ ਤੁਹਾਡੇ ਕੋਲ ਗਿਆਨ ਲੈਣ ਵਾਸਤੇ, ਪਰ ਤੁਸੀਂ ਮੈਨੂੰ ਗਿਆਨ ਕੀ ਦੇਣਾ, ਤੁਸੀਂ ਤਾਂ ਬੀਟਲਾਂ ਤੇ ਚੜ੍ਹ ਕੇ ਲੇਟੇ ਹੋ। ਮਹਾਤਮਾ ਲੱਗੇ ਕਿ ਨਾਮਦੇਵ ਨੂੰ ਜਿਸ ਪਾਸੇ ਬੀਠਣ ਲਈ ਸਾਡੇ ਪੈਰ ਉਧਰ ਕਰਦੇ। ਹੁਣ ਨਾਮਦੇਵ ਤੇ ਸਮਝਦਾ ਸੀ ਕਿ 72 ਵਾਰੀ ਦਰਸ਼ਨ ਹੋਏ ਨੇ, ਹੁਣ ਨਾਮਦੇਵ ਨੂੰ ਗੁੱਸਾ ਵੀ ਸੀ ਕਿ ਇਹ ਮਹਾਤਮਾ ਬੀਟਲਾਂ ਤੇ ਲੇਟੇ ਹੋਏ ਨੇ। ਜਦ ਮਹਾਤਮਾ ਨੇ ਕਿਹਾ ਕਿ ਜਿਸ ਪਾਸੇ ਬੀਟਣ ਲਈ ਉਸ ਪਾਸੇ ਸਾਡੇ ਪੈਰ ਕਰਦੇ, ਵੇਖੋ ਕਿਵੇਂ ਸਿਧਾਂਤ ਮਿਲ ਰਿਹਾ। ਗੁਰੂ ਨਾਨਕ ਜੀ ਫਰਮਾਉਂਦੇ ਨੇ ਜੋਤ ਜੋਤ ਹੈ ਸੋਏ ਸਭ ਮੈਂ, ਜੋਤ ਜੋਤ ਹੈ ਸੋਏ, ਜੋਤ ਜੋਤ ਹੈ ਸੋਏ ਸਭ ਮੈਂ, ਜੋਤ ਜੋਤ ਹੈ ਸੋਏ, ਮਹਾਤਮਾ ਬੀਟਲਾਂ ਤੇ ਲੇਟੇ ਨੇ। ਜਦੋਂ ਮਹਾਤਮਾ ਨੇ ਕਿਹਾ ਨਾਮਦੇਵ ਇੰਜ ਕਰ, ਜਿਸ ਪਾਸੇ ਬੀਠਣ ਦੀ ਤੂੰ ਸਾਡੇ ਪੈਰ ਉਸ ਪਾਸੇ ਕਰਦੇ, ਨਾਮਦੇਵ ਜੀ ਨੇ ਗੁੱਸੇ ਦੇ ਨਾਲ ਨਾ ਇਹਨਾਂ ਮਹਾਂਪੁਰਸ਼ਾਂ ਦੇ ਜਦੋਂ ਚਰਨ ਪਕੜ ਕੇ ਖਾਲਸਾ ਜੀ ਬੀਟਲਾਂ ਤੋਂ ਇੱਕ ਪਾਸੇ ਲੱਗਾ ਨਾ ਕਰਨ, ਇੱਕ ਪਾਸੇ ਕਰਨ ਲੱਗੇ ਨਾਮਦੇਵ ਜੀ ਜਿੱਧਰ ਜਿਸ ਪਾਸੇ ਨੂੰ ਆਪਣੇ ਗੁਰੂ ਦੇ ਚਰਨ ਕਰਦੇ ਨੇ ਬੀਠਲ ਉਸ ਪਾਸੇ ਨੂੰ ਫਿਰਦੇ ਤੁਰੇ ਜਾਂਦੇ ਨੇ, ਉਸ ਪਾਸੇ ਨੂੰ ਘੁੰਮਦੇ ਜਾਂਦੇ ਨੇ। ਉਸ ਮੌਕੇ ਨਾਮਦੇਵ ਇਹਨਾਂ ਮਹਾਂਪੁਰਖਾਂ ਦੇ ਚਰਨਾਂ 'ਚ ਢਹਿ ਪਿਆ ਆਉਂਦਾ, ਤੂੰ ਤਾਂ ਸਿਰਫ ਪੱਥਰਾਂ 'ਚ ਹੀ ਰੱਬ ਨੂੰ ਮੰਨਦਾ ਸੀ। ਉਸ ਮੌਕੇ ਬਾਣੀ ਚਾਰਨ ਕੀਤੀ, ਨਾਮਦੇਵ ਜੀ ਕਹਿੰਦੇ ਨੇ ਬੈਬੀ ਟਿਲ ਸਰਗਣ ਦੇ ਨੇ ਪਰ ਗੱਲ ਕਿੱਥੇ ਨਿਬੜ ਗਈ? ਭਗਤੀ ਸਰਗਣ ਤੋਂ ਸ਼ੁਰੂ ਹੁੰਦੀ ਹੈ, ਇਹ ਨਿਰਗੁਣ ਤੇ ਜਾ ਕੇ ਖਤਮ ਹੋ ਜਾਂਦੀ, ਖਤਮ। ਹੁਣ ਨਾਮਦੇਵ ਜੀ ਉਹ ਕਹਿੰਦੇ ਨੇ ਤੂੰ ਤਾਂ ਪੱਤਰਾਂ ਜਾਮਿਆਂ ਦਾ ਮਾਣ ਕਰਦਾ ਤੀ, ਐਸੀ ਕੋਈ ਥਾਂ ਨਹੀਂ ਜਿੱਥੇ ਪਰਮੇਸ਼ਰ ਨਹੀਂ, ਉਹ ਤਾਂ ਜਰੇ ਜਰੇ ਵਿੱਚ ਹੈ। ਜਿਸ ਬੀਟਲ ਨੂੰ ਤੂੰ ਪੱਤਰ 'ਚ ਮੰਨੀ ਬੈਠਾ ਨਾ, ਮਾਫ਼ ਕਰਨਾ, ਉਹ ਤਾਂ ਜਰੇ ਜਰੇ 'ਚ ਹੈ। ਜਿਵੇਂ ਗੁਰੂ ਅਮਰਦਾਸ ਜੀ ਵੇਖੋ ਕਿਵੇਂ ਸਿਧਾਂਤ ਮਿਲਦਾ। ਕਹੋ ਵਾਹਿਗੁਰੂ। ਗੁਰੂ ਜੀ ਕੀ ਕਹਿ ਰਹੇ ਨੇ? ਹਰ ਰੂਪ ਨਦਰੀ ਆਇਆ, ਇਹ ਜਗਤ ਹਰ ਕਾ ਰੂਪ ਹੈ, ਜਗਤ ਹਰ ਕਾ ਰੂਪ ਹੈ,
ਹਰ ਰੂਪ ਨਦਰੀ ਆਇਆ।
ਹਰ ਕਾ ਇਹ ਜਗਤ ਹਰ ਕਾ ਰੂਪ ਹੈ,
ਹਰ ਰੂਪ ਨਦਰੀ ਆਇਆ, ਜਗਤ ਹਰ ਕਾ ਰੂਪ ਹੈ, ਜਗਤ ਹਰ ਕਾ ਰੂਪ ਹੈ, ਰੂਪ ਨਦਰੀ ਆਇਆ, ਰੂਪ ਹਰ ਕਾ ਰੂਪ ਹੈ,
ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਨਾਮਦੇਵ ਜੀ ਕਹਿੰਦੇ ਨੇ ਈਬੈ ਬੀਟਲ ਉਬੈ ਬੀਟਲ। ਗੁਰੂ ਤੇਗ ਬਹਾਦਰ ਜੀ ਮਾਰ ਫਰਮਾਉਂਦੇ ਨੇ ਘੱਟ ਘੱਟ ਮੈਂ ਹਰ ਜੂ ਬਸੇ, ਪਰ ਕਬੀਰ ਜੀ ਕਹਿੰਦੇ ਨੇ ਕੋ ਬੋਲੇ, ਕਹਿੰਦੇ ਨੇ ਹਰ ਹਿਰਦੇ ਵਿੱਚ ਕੌਣ ਬੋਲਦਾ? ਰਾਮਾ ਬੋਲੇ, ਰਾਮਾ ਬੋਲੇ, ਰਾਮਾ ਬੋਲੇ ਜੀ, ਰਾਮਾ ਬੋਲੇ, ਰਾਮਾ ਬੋਲੇ, ਰਾਮਾ ਬੋਲੇ ਜੀ,
ਰਾਮ ਬੋਲੇ, ਰਾਮ ਬੋਲੇ, ਰਾਮ ਬੋਲੇ, ਰਾਮ ਬੋਲੇ।
ਮੱਕੇ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਪੁੱਜੇ ਨੇ ਖਾਲਸਾ ਦੀ ਮੱਕੇ ਵੱਲ, ਗੁਰੂ ਜੀ ਆਪਣੇ ਚਰਨ ਕਰਕੇ ਖਾਲਸਾ ਦੀ ਲੇਟ ਗਏ। ਸਮਝਾਉਣ ਦਾ ਢੰਗ ਨਿਰਾਲਾ ਸੀ। ਮੁਸਲਮਾਨ ਭਰਾ ਸ਼ਰ੍ਹਾਂ ਦੇ ਇੰਨੇ ਪੱਕੇ ਨੇ, ਮੁਸਲਮਾਨ ਭਰਾ ਦਾ ਯਕੀਨ ਸੀ ਕਿ ਜਿਹੜਾ ਖੁਦਾ ਹੈ ਮੱਕੇ 'ਚ ਹੈ। ਮਾਫ ਕਰਨਾ ਖਾਲਸਾ ਜੀ, ਖੁਦਾ ਮੱਕੇ 'ਚ ਹੈ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਕੀ ਕਹਿੰਦੇ ਨੇ, ਕੀ ਕਹਿੰਦੇ ਨੇ ਬਾਬਾ ਫਰੀਦ ਜੀ, ਕੀ ਕਹਿੰਦੇ ਨੇ, ਰੱਬ ਹੈ ਨਾ ਜਿਹੜਾ ਹਰ ਹਿਰਦੇ 'ਚ ਹੈ, ਹਰ ਹਿਰਦੇ 'ਚ। ਕਹਿੰਦੇ ਨੇ ਮਾਫ ਕਰਨਾ ਕਿ ਵੇਖੀ ਇੱਕ ਫਿੱਕਾ ਨਾ ਗਲਾਏ। ਕਹਿੰਦੇ ਨੇ ਕਿਤੇ ਕਿਸੇ ਨੂੰ ਫਿੱਕਾ ਨਾ ਬੋਲਦੀ, ਫਿੱਕਾ ਨਾ ਬੋਲਦੀ, ਸਭਣਾ ਮੈਂ ਸੱਚ ਧਣੀ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਬੈਠਾ ਹੋਇਆ, ਕਿਤੇ ਫਿੱਕਾ ਨਾ ਬੋਲ ਦੇਵੀ। ਇੱਧਰ ਗੁਰੂ ਜੀ ਪਰਮਾਉਂਦੇ ਨੇ, ਨਾਨਕ ਫਿੱਕਾ ਬੋਲੀ ਗਿਆ ਤਨ ਮਨ ਫਿੱਕਾ ਹੋਏ, ਮਾਫ ਕਰਨਾ ਕਾਲਤਾ ਜੀ। ਹੁਣ ਮੁਸਲਮਾਨ ਦਾ ਯਕੀਨ ਸੀ ਕਿ ਸੱਚ ਖੁਦਾ ਸਿਰਫ ਮੱਕੇ 'ਚ, ਮੱਕੇ 'ਚ, ਇਹ ਤੋਂ ਬਾਹਰ ਬਗੈਰ ਖੁਦਾ ਕਿਤੇ ਹੋਰ ਹੈ ਹੀ ਨਹੀਂ। ਹੁਣ ਕਾਲਤਾ ਜੀ ਜੋ ਗੁਰੂ ਸਾਹਿਬ ਮੱਕੇ ਗਏ ਨਾ, ਮੱਕੇ ਸਮਝਾਉਣ ਦਾ ਢੰਗ ਹੀ ਨਿਰਾਲਾ ਸੀ। ਜੇ ਸਾਰੀ ਜ਼ਿੰਦਗੀ ਉਹਨਾਂ ਨੂੰ ਉਪਦੇਸ਼ ਦਿੰਦੇ ਰਹਿੰਦੇ ਕਿ ਖੁਦਾ ਮੱਕੇ ਤੋਂ ਬਾਹਰ ਵੀ ਹੈ, ਉਹਨਾਂ ਕਦੇ ਵੀ ਨਹੀਂ ਸੀ ਮੰਨਣਾ, ਉਹਨਾਂ ਕਦੇ ਵੀ ਨਹੀਂ ਸੀ ਕਾਲਤਾ ਦੀ ਮੰਨਣਾ। ਪਰ ਗੁਰੂ ਬਾਬੇ ਦੇ ਸਮਝਾਉਣ ਦਾ ਢੰਗ ਨਿਰਾਲਾ ਸੀ। ਹੁਣ ਕਾਜੀ ਮਲਾਣੇ ਇਕੱਠੇ ਹੋ ਕੇ, ਜੀਵਨ ਕਾਜੀ ਵਰਗੇ ਕਾਜੀ ਆ ਕੇ ਭਾਈ ਮਰਦਾਨੇ ਅਤੇ ਬਾਲੇ ਨੂੰ ਲੱਗੇ, ਕਿਹੜਾ ਕੌਣ ਹੈ। ਹੁਣ ਮਰਦਾਨਾ ਤਾਂ ਪਹਿਲਾਂ ਕਹਿ ਰਿਹਾ ਸੀ ਕਿ ਬਾਲਿਆ ਇੱਥੇ ਪੰਗਾ ਜ਼ਰੂਰ ਪਊਗਾ, ਜ਼ਰੂਰ ਕੋਈ ਨਾ ਕੋਈ ਵਾਦ ਵਾਦ ਛਿੜੂਗਾ। ਵੀ ਮੁਸਲਮਾਨ ਤਾਂ ਮਾਫ ਕਰਨਾ ਸ਼ਰ੍ਹਾਂ ਦੇ ਬੜੇ ਪੱਕੇ ਨੇ, ਵੀ ਇੱਥੇ ਕੋਈ ਨਾ ਕੋਈ ਵਾਦ ਜ਼ਰੂਰ ਛਿੜੂਗਾ। ਪਰ ਭਾਈ ਬਾਲਾ ਜੀ ਕਹੀ ਜਾਂਦੇ ਤੋਂ ਮਰਦਾਨਿਆਂ, ਦੇਖੀ ਜਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਰੰਗਾਂ ਨੂੰ। ਹੁਣ ਜਦੋਂ ਕਾਜੀ ਇਕੱਠੇ ਹੋ ਕੇ ਆਏ ਤਾਂ ਆ ਕੇ ਭਾਈ ਬਾਲੇ ਮਰਦਾਨੀ ਨੂੰ ਲੱਗੇ ਕਹਿਣ, ਕਿਹੜੇ ਕੌਣ ਹੈ, ਕੌਣ ਹੈ। ਹੁਣ ਭਾਈ ਬਾਲਾ ਮਰਦਾਨਾ ਜੀ ਚੁੱਪ, ਫਿਰ ਕਹਿਣਾ ਕੀਤਾ, ਕੌਣ ਹੈ ਜੋ ਸਾਡੇ ਮੱਕੇ ਵੱਲ ਖੁਦਾ ਦੇ ਘਰ ਵੱਲ ਪੈਰ ਕਰਕੇ ਲੇਟਿਆ ਹੋਇਆ। ਉਸ ਮੌਕੇ ਗੁਰੂ ਕੀ ਸੰਗਤ ਮਾਫ ਕਰਨਾ, ਗੁਰੂ ਜੀ ਲੱਗੇ ਕਹਿਣ, ਭਾਈ ਬਾਲੇ ਮਰਦਾਨੇ ਦੱਸੋ ਵੀ ਕੌਣ ਹੈ, ਦੱਸੋ ਜੀ ਕੌਣ ਆ। ਲੱਗੇ ਕਹਿੰਦੇ ਖੁਦਾ ਹੈ, ਖੁਦਾ ਹੈ। ਕਹਿੰਦੇ ਖੁਦਾ ਕਿਹੜਾ ਹੋ ਗਿਆ, ਖੁਦਾ ਤਾਂ ਸਾਡੇ ਮੱਕੇ 'ਚ ਹੈ। ਉਹਦਾ ਖਿਆਲ ਇਹ ਸੀ ਕਿ ਖੁਦਾ ਮੱਕੇ ਤੋਂ ਬਾਹਰ ਨਹੀਂ ਹੈ। ਲੱਗੇ ਕਹਿੰਦੇ ਖੁਦਾ ਤਾਂ ਮੱਕੇ 'ਚ ਹੈ, ਮੱਕੇ ਤੋਂ ਬਗੈਰ ਤਾਂ ਖੁਦਾ ਕਿਤੇ ਹੈ ਹੀ ਨਹੀਂ। ਉਸ ਮੌਕੇ ਗੁਰੂ ਜੀ ਲੱਗੇ ਕਹਿੰਦੇ, ਭਾਈ ਇੰਝ ਕਰੋ, ਜਿਸ ਪਾਸੇ ਖੁਦਾ ਨਹੀਂ ਨਾ ਉਸ ਪਾਸੇ ਸਾਡੇ ਪੈਰ ਕਰ ਦਿਉ, ਉਹਦੇ ਪਾਸੇ ਸਾਡੇ ਪੈਰ ਕਰ ਦਿਉ। ਜੀਵਨ ਕਾਜੀ ਗੁੱਸੇ ਨਾਲ ਅੱਗੇ ਵਧੇ। ਉਹਨੇ ਕੀ ਭਾਈ ਤਾਂ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਜੀਵਨ ਕਾਜੀ ਨੇ ਗੁੱਸੇ ਦੇ ਨਾਲ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਫੜ ਕੇ ਨਾ ਚਰਨ ਤੋਂ ਗੁਰੂ ਕੀ ਸੰਗਤ ਘਸੀਟਣਾ ਸ਼ੁਰੂ ਕੀਤਾ। ਹੁਣ ਜਿੱਧਰ ਨੂੰ ਗੁਰੂ ਸਾਹਿਬ ਦੇ ਚਰਨ ਕਰਦਾ, ਉੱਧਰ ਨੂੰ ਮੱਕਾ ਘੁੰਮਦਾ ਤੁਰਿਆ ਜਾਂਦਾ, ਉੱਧਰ ਨੂੰ ਮੱਕਾ ਫਿਰਦਾ ਤੁਰਿਆ ਜਾਂਦਾ। ਜੀਵਨ ਕਾਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਢਹਿ ਪਿਆ। ਇਹ ਗੱਲ ਸਿੱਧ ਕਰਨੀ ਸੀ ਕਿ ਖੁਦਾ ਜਰੇ ਜਰੇ ਵਿੱਚ ਹੈ। ਐਡੀ ਕੋਈ ਥਾਂ ਨਹੀਂ ਜਿੱਥੇ ਖੁਦਾ ਦਾ ਵਾਸਾ ਨਹੀਂ। ਘੱਟ ਘੱਟ ਮੈਂ ਹਰਜੂ ਬੱਸੈ ਸੰਤਨ ਕਹਿਓ ਪੁਕਾਰ। ਹੁਣ ਕਾਲਤਾ ਦੀ ਉੱਤੇ ਕਾਜੀ ਮਲਾਣੇ ਇਕੱਠੇ ਹੋ ਕੇ ਨਾ, ਇੱਕ ਪਾਸੇ ਤਾਂ ਗੁਰੂ ਜੀ ਨੇ ਆਪਣਾ ਪੀਰ ਮੰਨਦੇ ਨੇ, ਪੀਰ ਕਹੀ ਜਾਂਦੇ ਨੇ, ਬੜੀ ਕਿਰਪਾ ਕੀਤੀ। ਹੁਣ ਦੂਜੇ ਪਾਸੇ ਸਵਾਲ ਕਿਹੜਾ ਕੀਤਾ ਜਿਹਦੇ ਪਾਸੇ ਸਾਰੀ ਦੁਨੀਆ ਵਿੱਚ ਨਾ ਅੱਜ ਝਗੜਾ ਚੱਲ ਰਿਹਾ। ਹੁਣ ਰੱਬ ਤਾਂ ਇੱਕੋ ਹੀ ਹੈ, ਕਹੋ ਵਾਹਿਗੁਰੂ। ਉਹ ਦੋ ਨਹੀਂ ਹੈਗੇ, ਦੋ ਨਹੀਂ ਹੈ। ਉਹਨੂੰ ਕੋਈ ਖੁਦਾ ਕਹੀ ਜਾਂਦਾ, ਕੋਈ ਅੱਲਾ ਕਹੀ ਜਾਂਦਾ। ਅਵਲ ਅੱਲੋ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜੱਗ ਉਪਜਿਓ। ਜਦ ਨੂਰ ਹੀ ਇੱਕ ਹੈ ਫਿਰ ਦੋ ਤਾਂ ਹੋ ਹੀ ਨਹੀਂ ਸਕਦੇ ਨਾ। ਇੱਕ ਨੂਰ ਤੇ ਸਭ ਜੱਗ ਉਪਜਿਓ, ਕੌਣ ਭਲੇ ਕੋ ਮੰਨਦੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਫਰਮਾਉਂਦੇ, ਦੇਰਾ ਉਹ ਮਸੀਹ ਤੋਂ ਹੀ ਦੂਸਰਾ ਨਾ ਅਵਰ ਕੋਈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ, ਇੱਕ ਹੈ ਪਹਿਚਾਨਬੋ। ਹੁਣ ਧਿਆਨ ਦੇਣ ਵਾਲੀ ਗੱਲ ਹੈ। ਹੁਣ ਇਹਨਾਂ ਕਾਦੀਆਂ ਮਲਾਣਿਆਂ ਸੋਚਿਆ ਵੀ ਜੇ ਤਾਂ ਗੱਲ ਕਰਨਗੇ ਹਿੰਦੂਆਂ ਦੀ, ਸਮਝ ਲਾਂਗੇ ਕਿ ਹਿੰਦੂਆਂ ਦਾ ਪੱਖ ਪੂਰਦੇ ਨੇ। ਜੇ ਗੱਲ ਕਰਨਗੇ ਮੁਸਲਮਾਨਾਂ ਦੀ, ਫਿਰ ਸਮਝ ਲਾਂਗੇ ਮੁਸਲਮਾਨਾਂ ਦਾ ਪੱਖ ਪੂਰਦੇ ਨੇ। ਪਰ ਹੁਣ ਕੋਈ ਸਵਾਲ ਜਵਾਬ ਹੁੰਦੇ ਨੇ। ਪਹਿਲਾ ਸਵਾਲ ਨਾ ਇਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਰੱਖਿਆ, ਕਿਹੜਾ, ਪੁੱਛਣ ਗੱਲ ਇਮਾਨ ਦੀ, ਪੁੱਛਣ ਗੱਲ ਇਮਾਨ ਦੀ, ਪੁੱਛਣ ਗੱਲ ਇਮਾਨ ਦੀ। ਪੁੱਛਣ ਗੱਲ ਇਮਾਨ ਦੀ, ਪੁੱਛਣ ਗੱਲ ਇਮਾਨ। ਗੁਰੂ ਬਾਬੇ ਦੇ ਅੱਗੇ ਬੇਨਤੀ ਕੀਤੀ, ਇਹਨਾਂ ਪੁੱਛਣ ਗੱਲ ਇਮਾਨ ਦੀ। ਇਹ ਕਾਜੀ ਮੁੱਲਾ ਇਕੱਠੇ ਹੋਈ, ਇਕੱਠੇ ਹੋ ਕੇ ਗੱਲ ਪੁੱਛੀ, ਕਿਹੜੀ ਬੇਨਤੀ ਕੀਤੀ? ਮਹਾਰਾਜ ਕਿਰਪਾ ਕਰਕੇ ਇਹ ਦੱਸੋ ਵੀ ਕਾਜੀ ਚੰਗੇ ਨੇ, ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ? ਪਰ ਗੁਰੂ ਬਾਬੇ ਦੇ ਸਮਝਾਉਣ ਦਾ ਢੰਗ ਬੜਾ ਨਿਰਾਲਾ ਸੀ। ਮਾਫ ਕਰਨਾ, ਸਮਝਾਉਣ ਦਾ ਢੰਗ ਬੜਾ ਨਿਰਾਲਾ ਸੀ। ਗੁਰੂ ਜੀ ਲੱਗੇ ਕਹਿੰਦੇ ਚੰਗਾ, ਇਹਨਾਂ ਨੇ ਵੀ ਚੰਗਾ, ਬਾਬਾ ਆਖੇ ਹਾਜੀਆਂ ਸ਼ੋਭ ਅਮਲਾ ਬਾਜੋ ਦੋਵੇਂ ਰੋਈ। ਚੰਗੇ ਕਰਮਾਂ ਤੋਂ ਬਿਨਾਂ ਹਿੰਦੂ ਵੀ ਰੋਂਦੇ ਫਿਰਦੇ ਨੇ, ਮੁਸਲਮਾਨ ਵੀ ਰੋਂਦੇ ਫਿਰਦੇ ਨੇ। ਉਹ ਜਿਹੜੀਆਂ ਬੁਰਾਈਆਂ ਤੀ ਹਿੰਦੂ ਮਤ ਵਿੱਚ ਦਾ ਦੁਨੀਆਂ ਦੇ ਦੂਜੇ ਮਤਾਂ ਵਿੱਚ, ਉਹਨਾਂ ਬੁਰਾਈਆਂ ਨੂੰ ਦੂਰ ਕਰਕੇ ਸਾਡੇ ਗੁਰੂਆਂ ਨੇ ਇੱਕ ਨਵਾਂ ਪੰਥ ਖਾਲਸਾ ਜੀ ਕਿਹੜਾ ਪੰਥ ਚਲਾਇਆ ਕਹੋ ਵਾਹਿਗੁਰੂ? ਉਹ ਖਾਲਸਾ ਪੰਥ ਚਲਾਇਆ, ਅਤੇ ਖਾਲਸੇ ਦਾ ਕਨੈਕਸ਼ਨ ਨਾਲ ਸਿੱਧਾ ਹੀ ਜੋੜ ਦਿੱਤਾ, ਸਿੱਧਾ ਹੀ ਡਾਇਰੈਕਟ। ਇੱਕ ਹੁੰਦੀ ਟੈਲੀਗ੍ਰਾਮ, ਉਹ ਵੀ ਕਈ ਵਾਰੀ ਨਹੀਂ ਪੁੱਜਦੀ, ਚਿੱਠੀ ਪਾਉਂਦੇ ਉਹ ਵੀ ਨਹੀਂ ਪੁੱਜਦੀ। ਇੱਕ ਹੁੰਦਾ ਫੋਨ ਨੰਬਰ ਮਿਲ ਜੇ ਤਾਂ ਗੱਲ ਹੋ ਜਾਂਦੀ, ਨਹੀਂ ਤਾਂ ਸਾਰੀ ਰਾਤ ਹੀ ਭਾਵੇਂ ਬੈਠੇ ਰਹੋ ਕੋਲ। ਇੱਕ ਹੁੰਦੀ ਵਾਇਰਲੈਸ, ਉਹਦਾ ਕਿਸੇ ਨਾਲ ਕਨੈਕਸ਼ਨ ਨਹੀਂ ਹੁੰਦਾ। ਗੁਰੂ ਨਾਨਕ ਤੋਂ ਲੈ ਕੇ ਦਸਵੇਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ, ਦਸਵੇਂ ਪਏ ਇਸ ਬੂਟੇ ਨੂੰ, ਪਾਣੀ ਦਿੱਤਾ ਸ਼ਰਧਾ ਦਾ ਗੁਰੂ ਅੰਗਦ ਦੇ ਮਹਾਰਾਜ ਨੂੰ, ਇਸ ਬੂਟੇ ਨੂੰ ਸੇਵਾ ਦੀ ਗੋਡੀ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਨੇ, ਇਸ ਬੂਟੇ ਦੇ ਮਾਫ ਕਰਨਾ ਕਾਲਤਾ ਦੀ ਬੁਰਾਈਆਂ ਸਪਰੇ ਕੀਤਾ ਸਤ ਗਿਆਨ ਰੂਪੀ ਦਵਾਈ ਦਾ ਗੁਰੂ ਰਾਮਦਾਸ ਜੀ ਮਹਾਰਾਜ ਨੇ, ਅਤੇ ਇਸ ਬੂਟੇ ਦੀਆਂ ਜੜ੍ਹਾਂ ਵਿੱਚ ਖਾਲਸਾ ਦੀ ਕੁਰਬਾਨੀ ਦਾ ਪਾਣੀ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਇਸ ਬੂਟੇ ਦੇ ਨਾਲ ਜੋ ਵਾਧੂ ਖਾਲਸਾ ਦੀ ਮਾਫ ਕਰਨਾ ਨਾ, ਵਾਧੂ ਕੱਚੇ ਪਿੱਲੇ ਖਰਾਬ ਫਲ ਤੇ ਜਿਹੜੇ ਲੱਗੇ, ਉਹ ਛੇਵੇਂ ਪਾਤਸ਼ਾਹ ਨੇ ਤਲਵਾਰ ਨਾਲ ਕੱਟੇ ਨੇ। ਖਾਲਸਾ ਦੀ ਫਿਰ ਇਸ ਬੂਟੇ ਨੂੰ ਖਾਲਸਾ ਦੀ ਮਾਫ ਕਰਨਾ ਪਿਓਂਦ ਕੀਤੀ ਸੱਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਨੇ। ਫਿਰ ਖਾਲਸਾ ਦੀ ਇਸ ਬੂਟੇ ਅਤੇ ਜਿਹੜੇ ਦੁੱਖ ਸੀ ਨਾ, ਛੋਟੇ ਮੋਟੇ ਲੱਗਣ, ਛੋਟੇ ਮੋਟੇ ਦੁੱਖ ਪੈਦਾ ਹੋਏ ਸਿੱਕੀ ਦੇ ਬੂਟੇ ਦੇ, ਉਹ ਝੱਲੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ। ਫਿਰ ਖਾਲਸਾ ਦੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਨਾ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੀ ਕੁਰਬਾਨੀ ਦੇ ਕੇ ਖਾਲਸਾ ਦੀ ਇਸ ਸਿੱਕੀ ਦੇ ਬਾਗ ਨੂੰ ਬਚਾਇਆ, ਅਤੇ ਦਸਵੇਂ ਪਾਤਸ਼ਾਹ ਨੇ ਫਿਰ ਫਲ ਕਰਕੇ ਤਿਆਰ ਨਾ ਸਾਡੇ ਕੇ ਰੱਖਿਆ, ਲਓ ਵੀ ਖਾ ਲਓ ਹੁਣ ਛਾਕ ਲਓ। ਉਹ ਫਲ ਕਿਹੜਾ ਤਿਆਰ ਕੀਤਾ? ਖਾਲਸਾ ਕਾਲ ਪੁਰਖ ਕੀ ਫੌਜ ਪ੍ਰਗਟਿਓ ਪਰਮਾਤਮ ਕੀ ਮੌਜ, ਸਿੱਖ ਨੂੰ ਸਿੱਧਾ ਕਾਲ ਪੁਰਖ ਨਾਲ ਜੋੜ ਦਿੱਤਾ, ਸਿੱਧਾ ਹੀ ਜੋੜ ਦਿੱਤਾ। ਆ ਬੱਸਾਂ ਜਾਂਦੀਆਂ ਨੇ ਕਈ ਵਾਰੀ, ਕਹੋ ਵਾਹਿਗੁਰੂ? ਰਸਤੇ 'ਚ ਰੇਲ ਦਾ ਫਾਟਕ ਆ ਜਾਂਦਾ, ਸੱਚ ਸਾਰੀਆਂ ਜਾਮ ਹੋ ਜਾਂਦੀਆਂ, ਬੱਸਾਂ ਵੀ ਜਾਮ, ਗੱਡੀਆਂ ਵੀ ਰੁਕ ਜਾਂਦੀਆਂ ਨੇ, ਕਾਰਾਂ ਵੀ ਮਾਫ ਕਰਨਾ ਖਾਲਸਾ ਜੀ, ਸਾਰੀਆਂ ਕਾਰਾਂ ਮੋਟਰ ਕਾਰਾਂ ਬੱਸਾਂ ਰੇਲ ਗੱਡੀਆਂ ਬੜੇ ਬੜੇ ਟਰੱਕ ਰੁਕ ਜਾਂਦੇ, ਜਦ ਅੱਗੇ ਬੈਰੀਅਰ ਖੜਾ ਹੋ ਜਾਂਦਾ, ਮਾਫ ਕਰਨਾ ਰੇਲ ਦੇ ਫਾਟਕ ਦਾ। ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਫਾਟਕ ਫੂਟਕ ਸਾਰੇ ਤੋੜ ਦਿੱਤੇ, ਕਹੋ ਵਾਹਿਗੁਰੂ? ਗੌਤਮ ਬੜੀ ਕਮਾਲ ਦੀ ਗੱਲ ਕਹਿੰਦਾ, ਰੁਪਈਆ ਫੜ ਕੇ ਦੇਖੋ ਇਹਦੇ ਜਿਹੜਾ ਸ਼ੇਰ ਦੇ ਨਿਸ਼ਾਨ ਨੇ ਨਾ, ਜਿਹੜੇ ਤਿੰਨ ਸ਼ੇਰ ਦੇਖੇ ਨੇ ਕਿ ਨਹੀਂ, ਬੋਲਦੇ ਨਹੀਂ, ਇਹਦੇ ਪੈਰਾਂ ਦੇ ਵਿੱਚ ਇੱਕ ਅਸ਼ੋਕਾ ਚੱਕਰ ਹੈ। ਬੱਲੇ ਬੱਲੇ ਬੱਲੇ, ਬੜੀ ਕਮਾਲ ਦੀ ਗੱਲ ਕਹੀ ਮਾਫ ਕਰਨਾ ਗੌਤਮ ਨੇ, ਬੜੀ ਕਮਾਲ ਦੀ ਗੱਲ ਕਹੀ। ਸ਼ੋਕਾ ਚੱਕਰ ਉਹਦੀਆਂ ਚਵੀ ਲੈਣਾ ਨੇ ਸ਼ਾਇਦ, ਮੇਰੇ ਖਿਆਲ ਆ ਕਿ ਚਵੀ ਹੋਣਗੇ, ਮੈਂ ਤਾਂ ਕਦੀ ਗਿਣੀਆਂ ਨਹੀਂ, ਮੈਨੂੰ ਦੱਸਿਆ ਸੀ ਕਿਸੇ ਨੇ, ਮੈਂ ਤਾਂ ਟਾਈਮ ਨਹੀਂ ਲੱਗਾ ਵੀ ਕਿਸੇ ਦਿਨ ਗਿਣੀਏ, ਉਹ ਚਵੀ ਲੈਣਾ ਨੇ, ਚਵੀ ਸ਼ੋਕਾ ਚੱਕਰ ਦੇਖ ਮਾਫ ਕਰਨਾ ਪੈਰਾਂ 'ਚ, ਉਹ ਮਾਫ ਕਰਨਾ ਜਦੋਂ ਚਵੀ ਲੈਣਾ ਨੇ। ਗੌਤਮ ਲਿਖਦਾ ਲਿਖਦਾ ਕਿ ਜਿਹੜਾ ਸੰਸਾਰ ਹੈ ਚੱਕਰ ਹੈ ਚੱਕਰ, ਬੜੇ ਬੜੇ ਰਿਖੀ ਮੁਨੀ ਪੀਰ ਪੈਗੰਬਰ ਅਵਤਾਰ ਔਲੀ ਇਸ ਚੱਕਰ ਜੀ ਫਸੇ ਪਏ ਨੇ, ਘੁੰਮੀ ਜਾਂਦੇ ਨੇ, ਘੁੰਮੀ ਜਾਂਦੇ ਨੇ, ਇਹਦੇ 'ਚ ਕੋਈ ਨਿਕਲ ਨਹੀਂ ਸਕਦਾ। ਇਹ ਗੌਤਮ ਕਹਿੰਦਾ, ਗੌਤਮ ਕਹੋ ਵਾਹਿਗੁਰੂ? ਹੁਣ ਦਸਵੇਂ ਪਾਤਸ਼ਾਹ ਨੇ ਕੀ ਕੀਤਾ? ਚੱਕਰ ਦੇ ਵਿੱਚ ਖੰਡਾ ਖੜਾ ਕਰਤਾ, ਕਹੋ ਵਾਹਿਗੁਰੂ? ਹੁਣ ਗੁਰੂ ਸਾਹਿਬ ਕਹਿੰਦੇ ਜਿਵੇਂ ਚੱਕਰ ਨੂੰ ਪਾੜ ਕੇ ਖੰਡਾ ਬਾਹਰ ਕੱਢ ਦਿੱਤਾ ਨਾ, ਮੈਂ ਮੇਰਾ ਸਿੱਖ ਚੱਕਰ ਨੂੰ ਪਾੜ ਕੇ ਬਾਹਰ ਨਿਕਲ ਸਕਦਾ, ਕਹੋ ਵਾਹਿਗੁਰੂ? ਕਹੋ ਵਾਹਿਗੁਰੂ? ਇਹ ਬਾਹਰ ਕੱਢਿਆ ਗੁਰੂ ਸਾਹਿਬ ਨੇ ਤੁਹਾਨੂੰ ਬਾਹਰ ਕੱਢਿਆ, ਸਿੱਧਾ ਇੱਕ ਨਕਸ਼ਣ ਜੋੜ ਦਿੱਤਾ, ਹੁਣ ਫਾਟਕ ਆ ਉੱਥੇ ਤਾਂ ਗੱਡੀਆਂ ਰੁਕ ਜਾਣਗੀਆਂ, ਅਤੇ ਜਿਹੜੇ ਰੇਲ ਦਾ ਫਾਟਕ ਅੱਗੇ ਆ ਜੇ ਤਾਂ ਉੱਥੇ ਜਹਾਜ਼ ਥੋੜ੍ਹਾ ਰੁਕੂਗਾ। ਬੋਲਦੇ ਨਹੀਂ ਬਾਈ, ਉੱਥੇ ਜਹਾਜ਼ ਥੋੜ੍ਹਾ ਰੁਕੂਗਾ, ਸੜਕਾਂ 'ਤੇ ਝਟਕੇ ਲੱਗਦੇ ਨੇ, ਬੋਲਦੇ ਨਹੀਂ ਝਟਕੇ ਵੀ ਲੱਗਦੇ। ਸੜਕ ਟੁੱਟੀ ਫੁੱਟੀ ਹੋਵੇ, ਗੱਡੀ ਦੀ ਲਾਈਨ ਟੁੱਟੀ ਫੁੱਟੀ ਮਾੜੀ ਹੋਵੇ, ਗੱਡੀ ਵੀ ਕਈ ਵਾਰ ਠੱਕ ਠੱਕ ਕਰਦੀ ਹੈ, ਪਰ ਕਦੀ ਜਹਾਜ਼ ਨੂੰ ਝਟਕੇ ਨਹੀਂ ਲੱਗਦੇ, ਲੱਗਦੇ ਨੇ, ਬੋਲਦੇ ਨਹੀਂ। ਉਹ ਸੜਕਾਂ 'ਤੇ ਨਹੀਂ ਚੱਲਦਾ, ਉਹਦਾ ਚੱਲਦਾ ਆਕਾਸ਼ ਦੇ ਵਿੱਚ। ਇਵੇਂ ਗੁਰੂ ਸਾਹਿਬ ਨੇ ਉਹ ਖਾਲਸਾ ਪੈਦਾ ਕੀਤਾ, ਬੋਲ ਵਾਹਿਗੁਰੂ ਜੀ ਕਾ ਖਾਲਸਾ। ਸਿੱਧਾ ਹੀ ਕਨੈਕਸ਼ਨ ਜੋੜਤਾ ਇਹਦੇ ਵਾਸਤੇ, ਦਾ ਤੈਨੂੰ ਕਿਸੇ ਪੈਲਟ ਦੀ ਵੀ ਲੋੜ ਨਹੀਂ ਹੈ। ਹੈ ਹੁਣ ਮਾਫ ਕਰਨਾ, ਐਵੇਂ ਨਹੀਂ ਕਿਹਾ ਵਾਹਿਗੁਰੂ ਨਾਮ ਜਹਾਜ਼ ਹੈ, ਸਾਡਾ ਰੋਜ਼ ਪੜ੍ਹਦੇ ਨੇ ਆਕ ਹੀ ਰਹੇ ਨਾ ਕੋਏ, ਰਾਜ ਕਰੇਗਾ ਖਾਲਸਾ ਆਕ ਹੀ ਰਹੇ ਨਾ ਕੋਏ। ਆਕੀ ਆਕੀ ਤਾਂ ਅਸੀਂ ਗੁਰਦੁਆਰੇ 'ਚ ਬੈਠੇ ਹਾਂ, ਕਹੋ ਵਾਹਿਗੁਰੂ ਆਕੀ ਆਕੀ ਕਹਿੰਦੇ ਕਿਹਨੂੰ ਨੇ। ਇੱਕ ਦੋਹਾ ਪੜ੍ਹਦੇ ਹੁੰਦੇ ਤੀ, ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਸਾਰ, ਡੰਕਾ ਬਾਜਿਓ ਫਤਿਹ ਕਾ ਨੇਕ ਲੰਕ ਅਵਤਾਰ। ਉਹ ਤਾਂ ਅੱਜ ਕੱਲ੍ਹ ਆਪਾਂ ਪੜ੍ਹਦੇ ਹੀ ਨਹੀਂ, ਮਲੇਸ਼ ਕਿਹਨੂੰ ਕਹਿੰਦੇ ਨੇ, ਸਾਨੂੰ ਇਹ ਨਹੀਂ ਪਤਾ ਕੀ ਕਾਲਤਾ ਨਹੀਂ, ਮਲੇਸ਼ ਕਿਹਨੂੰ ਕਹਿੰਦੇ ਨੇ, ਆਕੀ ਕਿਹਨੂੰ ਕਹਿੰਦੇ ਨੇ। ਸਾਡੇ ਪਿੰਡ 'ਚ ਇੱਕ ਚੌਧਰੀ ਹੈ ਜਾਟ, ਉਹ ਦੱਸ ਨਾ ਕਾਫੀ ਉਹਦੀ ਨੇੜਤਾ ਕੋਈ 80 ਕੁ ਸਾਲ ਦਾ ਹੋ ਗਿਆ ਵਿਚਾਰਾ, ਅਜੇ ਵੀ ਚੰਗਾ ਸਰੀਰ ਆ ਤਾਂ ਤੁਰਿਆ ਫਿਰਦਾ। ਇੱਕ ਦਿਨ ਲੱਗਾ ਕਹਿਣ, ਬਈ ਬਾਬਾ ਜੀ ਤਾਂ ਮਾਰਾ ਬੇਟਾ ਵੀ ਹੈ ਮਾਰਾ ਸੰਤ ਵੀ ਹੈ। ਕਹਿੰਦਾ ਵੀ ਬਾਬਾ ਜੀ ਇਹਨੂੰ ਮੰਨਾ ਬਤਾਓ ਵੀ ਮੈਂ 70 ਸਾਲ ਕਾ ਹੋ ਗਿਆ, 10 ਸਾਲ ਪਹਿਲਾਂ ਦੀ ਗੱਲ ਆ ਕਿਤੇ। ਕਹਿ ਲੱਗਾ ਵੀ ਬਾਬੇ ਮੈਂ 70 ਸਾਲ ਕਾ ਹੋ ਗਿਆ, ਜੂ ਬਾਤ ਸੁਣਦੇ ਸੁਣਦੇ ਮੇਰੇ ਕੰਨ ਬੁਖਲਾ ਗਏ, ਤੰਗ ਆ ਗਿਆ ਵੀ ਮੈਂ ਯਾਰ ਰੋਜ਼ ਪੜ੍ਹਾਂ ਗੁਰਦੁਆਰੇ, ਮੈਂ ਸਾਰੇ ਭਾਈ ਜੀ ਸਾਰੇ ਗੁਰਦੁਆਰੇ ਮੈਂ ਪੜ੍ਹਾਂ, ਵੀ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ। ਕਹਿ ਲੱਗਾ ਵੀ ਬਾਬਾ ਜੀ ਬਾਕੀ ਰਹੇ ਨਾ ਕੋਈ, ਅਗਰ ਬਾਕੀਆਂ ਨੇ ਰਹਿਣਾ ਨਹੀਂ ਤਾਂ ਭਗਵਾਨ ਨੇ ਬਾਕੀ ਪੈਦਾ ਹੀ ਕਿਉਂ ਕਰੇ। ਆਹੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਇਸੇ ਦਿੱਲੀ ਵਿੱਚ ਔਰੰਗਜ਼ੇਬ ਨੂੰ ਕਹੀ ਸੀ, ਕਹੋ ਵਾਹਿਗੁਰੂ। ਔਰੰਗਜ਼ੇਬ ਨੇ ਆਖਿਆ ਜੀ ਮੇਰੀਆਂ 3 ਸ਼ਰਤਾਂ ਨੇ, ਪਹਿਲੇ ਨੰਬਰ 'ਤੇ ਮੇਰੀ ਸ਼ਰਤ ਆ ਗੁਰੂ ਤੇਗ ਬਹਾਦਰ ਜੀ ਮਾਰੇ ਕਰਾਮਾਤ ਵਿਖਾਓ। ਗੁਰੂ ਜੀ ਲੱਗੇ ਕਹਿੰਦੇ ਕਰਾਮਾਤ ਤੇ ਕਹਿਰ ਦਾ ਨਾਂ ਹੈ, ਕਰਾਮਾਤ ਵਿਖਾ ਕੇ ਔਰੰਗਜ਼ੇਬ, ਅਸੀਂ ਕਰਾਮਾਤ ਵਿਖਾ ਕੇ ਪਰਮੇਸ਼ਰ ਦੇ ਸ਼ਰੀਕ ਨਹੀਂ ਬਣਨਾ। ਅਤੇ ਦੂਜੇ ਨੰਬਰ 'ਤੇ ਖਾਲਸਾ ਦੀ ਇਹਨੇ ਆਖਿਆ ਜੀ ਜੇ ਕਰਾਮਾਤ ਨਹੀਂ ਵਿਖਾਉਣੀ, ਇਸਲਾਮ ਨੂੰ ਕਬੂਲ ਕਰੋ। ਗੁਰੂ ਜੀ ਲੱਗੇ ਕਹਿਣ ਔਰੰਗਜ਼ੇਬ ਮੂਰਖਾ, ਜੇ ਵੀ ਇਸਲਾਮ ਨੂੰ ਕਬੂਲ ਕਰਨਾ ਸੀ ਤਾਂ ਖੁਦਾ ਸਾਨੂੰ ਮੁਸਲਮਾਨਾਂ ਦੇ ਘਰੇ ਜਨਮ ਦੇ ਦਿੰਦਾ, ਉਹਨੂੰ ਹਿੰਦੂਆਂ ਦੇ ਘਰੇ ਜਨਮ ਦੇਣ ਦੀ ਕੀ ਲੋੜ ਸੀ, ਕਹੋ ਵਾਹਿਗੁਰੂ। ਮਾਫ ਕਰਨਾ ਖਾਲਸਾ ਜੀ, ਅਤੇ ਹੁਣ ਮਾਫ ਕਰਨਾ ਫਿਰ ਪਰਮੇਸ਼ਰ, ਸਾਨੂੰ ਮਾਫ ਕਰਨਾ ਹਿੰਦੂਆਂ ਦੇ ਘਰੇ ਜਨਮ ਦੇ ਦਿੰਦਾ, ਮੁਸਲਮਾਨਾਂ ਦੇ ਘਰੇ ਜਨਮ ਦੇ ਦਿੰਦਾ, ਜੇ ਅਸੀਂ ਹੁਣ ਜੋ ਹਿੰਦੂ ਬਣਾਉਣਾ ਸੀ ਉਹਨੇ ਸਾਨੂੰ ਬਾਅਦ 'ਚ, ਉਹ ਸਾਨੂੰ ਮੁਸਲਮਾਨਾਂ ਦੇ ਜਨਮ ਦੇ ਦਿੰਦਾ। ਪਰ ਇਹ ਗੱਲ ਹੈ ਕਿ ਔਰੰਗਜ਼ੇਬ ਤੂੰ ਇਹ ਦੱਸ ਵੀ ਜੋ ਤੂੰ ਵਿਦੋਸੇ ਹਿੰਦੂਆਂ ਦੇ ਉੱਤੇ ਕਤਲ ਕਰ ਰਿਹਾ ਹੈ, ਇਹ ਕਾਹਦੇ ਲਈ ਕਰ ਰਿਹਾ? ਇਹ ਲੱਗਾ ਕਹਿਣ ਜੀ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਖੁਦਾ ਦੀ ਖੁਸ਼ੀ ਪ੍ਰਾਪਤ ਕਰਾਂਗਾ। ਗੁਰੂ ਜੀ ਕਹਿੰਦੇ ਹੋ ਨਹੀਂ ਸਕਦੀ, ਕਹੋ ਵਾਹਿਗੁਰੂ। ਜੇ ਪਰਮੇਸ਼ੁਰ ਨੂੰ ਗੱਲ ਕਰਨ ਤੋਂ ਪਹਿਲਾਂ ਔਰੰਗਜ਼ੇਬ ਸੋਚ, ਜੇਕਰ ਪਰਮੇਸ਼ੁਰ ਨੂੰ ਸਿਰਫ ਮੁਸਲਮਾਨ ਪਿਆਰੇ ਹੁੰਦੇ, ਉਹਨੂੰ ਹਿੰਦੂ ਪੈਦਾ ਕਰਨ ਦੀ ਕੀ ਲੋੜ ਸੀ, ਕਹੋ ਵਾਹਿਗੁਰੂ। ਉਹ ਹਿੰਦੂ ਪੈਦਾ ਹੀ ਨਾ ਕਰਦਾ। ਪਰ ਮਾਫ਼ ਕਰਨਾ, ਯਾਦ ਰੱਖ ਔਰੰਗਜ਼ੇਬ, ਜਿਸ ਖੁਦਾ ਦੀ ਖੁਸ਼ੀ ਵਾਸਤੇ ਤੂੰ ਵਿਦੋਸੇ ਹਿੰਦੂਆਂ ਦਾ ਕਤਲ ਕਰ ਰਿਹਾ, ਇੱਕ ਦਿਨ ਉਸੇ ਖੁਦਾ ਦੀ ਦਰਗਾਹ ਵਿੱਚ ਤੇਰੇ ਵਰਗੇ ਮੁਤਸਬੀ ਬਾਦਸ਼ਾਹਾਂ ਦੀਆਂ ਖੋਪਰੀਆਂ ਦੇ ਨਾਲ ਦੋਜਕ ਦੀ ਅੱਗ ਬਾਲੀ ਜਾਏਗੀ। ਗੱਲ ਤਾਂ
ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਨ ਲਗਾਏ
ਪੰਡਤ ਜੀ ਲੱਗੇ ਕਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਕੇ, ਮਹਾਰਾਜ ਜੇ ਸਤੀਆਂ ਨੇ ਫਿਰ ਸਤੀਆਂ ਕਿਹੜੀਆਂ ਨੇ, ਜਿਹੜੀਆਂ ਪਤੀ ਨਾਲ ਸੜ ਕੇ ਨਹੀਂ ਮਰਦੀਆਂ, ਅਜੇ ਪਤੀਆਂ ਇਹ ਸਤੀਆਂ ਨਹੀਂ, ਫਿਰ ਸਤੀਆਂ ਕੌਣ ਨੇ? ਗੁਰੂ ਜੀ ਲੱਗੇ ਕਰਨ ਪੰਡਤ ਜੀ, ਸਦੀਆਂ ਉਹ ਨੇ ਜਿਹੜੀਆਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਜਤ ਸਦ ਵਿੱਚ ਰਹਿ ਕੇ ਆਪਣੇ ਪਤੀ ਦੇ ਨਾਂ ਨੂੰ ਰੋਸ਼ਨ ਕਰਦੀਆਂ ਨੇ, ਉਹ ਸਦੀਆਂ ਨੇ ਜਿਹੜੀਆਂ ਆਪਣੇ ਪਤੀ ਦੀ ਮੌਤ ਤੋਂ ਬਾਅਦ अपने चरण ठीक रख दिया ने सदियां ए ना आखी मड़िया लग मरेन नानक सदियां आखी है कि बिरहों चोट लगेन जो अपने पति दे बिरे च विछोड़े च रह के अपने जात नूं कायम रख दिया ने और सदियां ने बड़ी कमाल दी गल है तुलसी दास जी लगते ने पशु शुद्र ढोर माफ करना तुलसीदास जी कहने पशु शुद्र ढोल गुवार अत नारी इसे हिंदुस्तान दे विच धर्म दे ठेकेदारा ने खालसा दी इन्हां धीआं भैणां नूं पैर दी जुत्ती कह के ठुकराता सी कौन है वाहिगुरू जरा कौन है वाहिगुरू जरा तुलसीदास जी लिखते ने कि पशु नूं जिन्ना डांट के रखो उन्ना काबू च रहिंदा है ढोल नूं जिन्ना कसो उन्ना चंगा वजदा माफ करना शुद्र नूं जिन्ना परे रखो उन्ना ही चंगा है गुवार नूं जिन्नी मर्जी डांट मारो उन्नी चंगी है औरत नूं जिन्नी ताड़ के रखो उन्नी इह कहे च चलदी है कहिंदे ने पशु शुद्र ढोल गुवार अत नारी ए जड़ियां पांच चीजा ने ए माफ करना चार चीजा ने चारों ताड़न के अधिकारी ताड़न का मतलब डांटन के हकदार ने पर गुरु जी फरमाते ने गुरु नानक जी फरमाते ने नहीं तुलसीदास जी कहते ने वे नहीं जेड़ी जन्म राजियानू देवे ओनू कानू मंदा आखी है जेड़ी जन्म राजियानू ओनू कानू मंदा आखी है जेड़ी जन्म राजियानू ओनू कानू मंदा आखी है जेड़ी जन्म राजियानू ओनू कानू मंदा आखी है जन्म राजियानू मंदा आखिए ओ जड़ी जन्म राजियानू कानू मंदा आखिए उस जमाने च एक गल कह देनी सो क्यों मंदा आखी है जित जमे रजान खालसा दी कहो वाहिगुरू कल की धर दे चरणा विच बीबियां बेनती कीती सतगुरु सच्चे पातशाह सानू कोई पैर दी जुत्ती कह के ठुकरा देंदा गरीब नवाज हिंदू भरा हिंदू मत विच हिंदू भरा जनेयू पाउंदे ने सानू जनेयू पाउण दा हक नहीं सानू मंदरां विच जाण दा हक नहीं सानू संध्या गायत्री दा पाठ करन दा हक नहीं सच्चे पातशाह कोई सानू मस्जिदां च नहीं जान दिंदा माफ करना सच्चे पातशाह साडे ते इन्नियां पाबंदियां कोई पैर दी जुत्ती कह के ठुकरा दिंदा कोई कहिंदा कि जिते रब भुल गया उत्थे औरत बन गई कहो वाहिगुरू जिते रब गलती कर गया उन्हें औरत बना दित्ती माफ करना कोई सानू कुछ कहिंदा कुछ कहिंदा कलगियां वाले आ साडा भला किवें होवेगा गुरु जी लगे कर बीबीओ मैं ते आया ही तुहाडे करके अमृत छको तुहानू भी बराबरता मिल जूगी कहो वाहिगुरू मैं तो आया ही तुहाडे लई अमृत छकाउण समय माफ करना हिंदू मत विच हिंदू भरा जनेयू पाउंदे ने हिंदू भैणां लई इस्लामी मत विच सुन्नत मुसलमानां दी कीती जांदी मुसलमान भैणां दी नहीं मुसलमान भैणां दी नहीं पर जदों गुरु नानक दे घर विच जिते अमृत छकाउण समय भाइयां नूं कहा जांदा बोल वाहिगुरू जी का खालसा। ਵਾਹਿਗੁਰੂ ਜੀ ਕੀ ਖਾਲਸਾ ਕੀ ਦਾ ਵਾਹਿਗੁਰੂ ਦਾ, ਵਾਹਿਗੁਰੂ ਦਾ ਫਤਿਹ ਕੀ ਦੀ, ਫਿਰ ਵਾਹਿਗੁਰੂ ਦੀ ਫਤਿਹ ਨਾ ਉੱਥੇ ਭਾਈਆਂ ਜਿੱਥੇ ਭਾਈਆਂ ਨੂੰ ਇਹ ਗੱਲ ਕਹੀ ਜਾਂਦੀ ਉੱਥੇ ਬੀਬੀਆਂ ਨੂੰ ਵੀ ਇਹੀ ਅੰਮ੍ਰਿਤ ਛਕਾਉਣ ਸਮੇਂ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਪਰ ਇਹ ਨਹੀਂ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕੀ ਖਾਲਸੀ, ਇਹ ਨਹੀਂ ਕਿਹਾ ਜਾਂਦਾ ਖਾਲਸਾ ਜੀ। ਦਸੇ ਜਾਮੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟ ਨਾਨਕ ਰਾਏ ਖਾਲਸਾ ਜੀ। ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਸਵੇਂ ਦਸੇ ਜਾਮੇ ਖੱਤਰੀਆਂ ਦੇ ਘਰੇ ਧਾਰਨ ਕੀਤੇ, ਧਾਰ ਐ ਕਹਿ ਲਓ ਅਵਤਾਰ ਧਾਰਨ ਕੀਤੇ, ਪਰ ਇਸ ਧਰਮ ਵਿੱਚ ਲੈ ਅਵਤਾਰ ਧਾਰਨ ਕਰਕੇ ਇਸ ਧਰਮ ਦੀਆਂ ਬੁਰਾਈਆਂ ਨੂੰ ਦੂਰ ਕਰਕੇ ਤੇ ਨਵਾਂ ਪੰਥ ਚਲਾਇਆ ਕਿਹੜਾ, ਕਿ ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੇਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਮੜ ਮਟ ਭੂਲ ਨਾ ਮਾਨੇ। ਮੇਰਾ ਸਿੱਖ ਮੜੀਆਂ ਨੂੰ ਨਹੀਂ ਮੰਨੂਗਾ, ਮੇਰਾ ਸਿੱਖ ਮਛਾਣਾ ਨੂੰ ਨਹੀਂ ਮੰਨੂਗਾ, ਮੇਰਾ ਸਿੱਖ ਕਬਰਾਂ ਨੂੰ ਕਬਰਾਂ ਦੇ ਮੱਥੇ ਨਹੀਂ ਟੇਕੂਗਾ। ਅਸੀਂ ਦੇਖ ਲਓ ਸਾਰੇ ਟੇਕਦੇ, ਬੋਲਦੇ ਨਹੀਂ, ਟੇਕਦੇ ਹਾਂ ਸਾਰੇ ਟੇਕਦੇ। ਦੇਖ ਲਓ ਮੁਸਲਮਾਨ ਭਰਾ ਛਰਾ ਦੇ ਇੰਨੇ ਪੱਕੇ ਨੇ, ਕਿੰਨੇ ਪੱਕੇ, ਕਿਸੇ ਹਿੰਦੂ ਫਕੀਰ ਦੀ ਕਬਰ 'ਤੇ ਮੱਥਾ ਨਹੀਂ ਟੇਕਣਗੇ। ਆਪਾਂ ਦੇਖ ਲਓ ਸਾਰੇ ਹੀ ਨਾ ਮੁਸਲਮਾਨਾਂ ਪੀਰਾਂ ਦੀਆਂ ਕਬਰਾਂ 'ਤੇ ਮੱਥੇ ਟੇਕਦੇ, ਟੇਕਦੇ ਟੇਕਦੇ ਬੋਲਦੇ ਕਿਉਂ, ਕਹੋ ਵਾਹਿਗੁਰੂ, ਤੁਸੀਂ ਬੋਲਦੇ ਕਿਉਂ ਨਹੀਂ? ਪਰ ਮਹਾਰਾਜ ਕਹਿੰਦੇ ਮੇਰਾ ਸਿੱਖ ਉਹ ਹੈ ਜਿਹੜਾ ਗੋੜ ਮੜੀ ਮੱਠ ਭੂਲ ਨਾ ਮਾਨਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਰਹਿਬ ਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਅਸ ਦੀਵਾਰ, ਸਤਿਗੁਰ ਭੇਟੇ ਸੁਸਖ ਪਾਏ ਹਰ ਕਾ ਨਾਮ ਮਨ ਵਸਾਏ ਸੋ ਸਾਧ ਸੰਗਤ ਜੀ। ਖੈਰ ਹੁਣ ਸਮਾਂ ਅੱਗਿਆ ਨਹੀਂ ਦਿੰਦਾ, ਗੁਰੂ ਜੀ ਕਹਿੰਦੇ ਨੇ ਉਹ ਇੱਕ ਹੈ, ਉਹ ਆਕਾਰ ਤੂੰ ਰਹਿਤ ਹੈ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਖੈਰ ਹੁਣ ਸਮਾਂ ਅੱਗਿਆ ਨਹੀਂ ਦਿੰਦਾ, ਸਮਾਂ ਕੁਝ ਜ਼ਿਆਦਾ ਲੱਗ ਗਿਆ, ਪਰ ਗੁਰੂ ਕੀ ਸੰਗਤ ਸਮਾਂ ਲੱਗ ਹੀ ਜਾਇਆ ਕਰਦਾ ਜਦ ਸਮਾਂ ਬਣ ਜਾਂਦਾ। ਖਾਲਸਾ ਜੀ ਆਓ ਗੁਰਸਿੰਘ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਰ ਮਾਨੋ ਹਰ ਹਰ ਕਥਾ ਨਿਰਾਲੀ। ਕੱਲ ਨੂੰ ਫਿਰ ਆਪ ਜੀ ਦੇ ਇਸੇ ਤਰ੍ਹਾਂ ਦਰਸ਼ਨ ਕਰਾਂਗੇ।
ਆਨੰਦ ਪਿਆ ਮੇਰੀ ਮਾਏ ਕਰਿਆਨ ਹਦੁਆ ਦੇ ਮਨ ਤੇ ਬਿਨੋ ਬਗਤ
ਸਵਗਣ ਜਗਤ ਕਰਨੀ ਆਪੋ ਆਪਣੀ ਕਿਨੜੇ ਕਦੂਰ ਨਾਨਕ ਦੇ ਮੁਖ ਉਜਲੇ ਕੇਤੀ ਚੁੱਟੀ ਨਾਲ ਕੇਤੀ ਟੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ ਕੋਈ ਸਮਾਂ ਆਊਗਾ ਜਦੋਂ ਆ ਹਿੰਦੂ ਪ੍ਰਾਜਤ ਬਾਣੀ ਸਮਝਣਗੇ ਨਾ। ਚੌਥੇ ਦੀ ਅਖਬਾਰ ਪੜ੍ਹ ਕੇ ਦੇਖੋ ਤੁਸੀਂ ਜੀਤ, ਉਸ ਅਖਬਾਰ ਦੇ ਪਹਿਲੇ ਪੇਜ 'ਤੇ ਖਾਲਸਾ ਦੀ ਅਮਰੀਕਾ ਦੇ ਵਿੱਚ ਦੋ ਹਿੰਦੂ ਭਰਾ, ਜਦ ਉਹਨੂੰ ਪਤਾ ਲੱਗਿਆ ਨਾ ਇਹੀ ਗੱਲ ਚੱਲੀ। ਕੋਈ ਸਮਾਂ ਆਊਗਾ ਜਦੋਂ ਇਹਨਾਂ ਹਿੰਦੂ ਭਰਾਵਾਂ ਨੂੰ ਪਤਾ ਲੱਗਾ ਨਾ ਸਿੱਖੀ ਸਾਡੇ ਘਰੋਂ ਚੱਲੀ ਆ, ਕਹੋ ਵਾਹਿਗੁਰੂ। ਅਤੇ ਸਾਰਾ ਹਿੰਦੁਸਤਾਨ ਅੰਮ੍ਰਿਤ ਨਾਲ ਛਕ ਜੇ, ਭੇਵੇ ਵਾਲਾ ਨਾ ਆਖਿਓ, ਲੱਖ ਲਾਣਤ ਕਹਿ ਦਿਓ, ਪਰ ਖਾਲਸਾ ਜੀ, ਖਾਲਸਾ ਜੀ ਅਜੇ ਪਤਾ ਮਾਫ ਕਰਨਾ ਖਾਲਸਾ ਜੀ, ਅਸਲੀਅਤ ਪੇਸ਼ ਕੀਤੀ ਗੁਰੂ ਜੀ ਆਪਣੀ ਬਾਣੀ 'ਚ ਦੱਸਦੇ ਨੇ, ਛੱਡ ਬੈਠੇ ਹੁਣ, ਕਹੋ ਵਾਹਿਗੁਰੂ। ਗੁਰੂ ਗ੍ਰੰਥ ਦੀ ਬਾਣੀ, ਖੱਤਰੀਆਂ ਤਾਂ ਧਰਮ ਛੋਡਿਆ, ਕਹਿੰਦੇ ਨੇ ਸਮਾਂ ਆਊਗਾ ਖੱਤਰੀ ਧਰਮ ਛੱਡ ਜਾਣਗੇ, ਫਿਰ ਕੰਮ ਕਿਹੋ ਜਿਹੇ ਕਰਨਗੇ। ਮਲੇਸ਼ ਭਾਖਿਆ ਗਈ ਤੇ ਕੰਮ ਮਲੇਸ਼ਾਂ ਵਾਲੇ ਕਰਿਆ ਕਰਨਗੇ। ਹੁਣ ਝਾਤੀ ਮਾਰ ਕੇ ਵੇਖ ਲਓ ਅੱਜ ਸਾਡਾ ਜੀਵਨ ਕਿੱਧਰ ਤੁਰਿਆ ਜਾ ਰਿਹਾ। ਖਾਲਸਾ ਜੀ, ਔਰ ਜਿੰਨੇ ਵੀ ਸੰਤ ਭਗਤ ਜਿਨ੍ਹਾਂ ਦੀ ਅਸੀਂ ਪ੍ਰਕਾਸ਼ ਦਿਵਸ ਮਨਾ ਰਹੇ ਹਾਂ, ਕਬੀਰ ਸਾਹਿਬ, ਬਾਬਾ ਨਾਮਦੇਵ ਜੀ, ਭਗਤ ਸੈਣ ਜੀ, ਮਾਫ ਕਰਨਾ ਭਗਤ ਸੈਣ ਨਾਈ ਜੀ, ਜਿੰਨੇ ਵੀ ਭਗਤਾਂ ਦੇ ਆਪਾਂ ਖਾਲਸਾ ਦੀ ਪ੍ਰਕਾਸ਼ ਦਿਵਸ ਮਨਾ ਰਹੇ ਹਾਂ, ਝਾਤੀ ਮਾਰ ਕੇ ਵੇਖੀਏ, ਵਿਚਾਰ ਕੇ ਦੇਖੀਏ, ਕਿੱਥੋਂ ਪੈਦਾ ਹੋਏ ਨੇ, ਕਿੱਥੋਂ ਪੈਦਾ ਹੋਏ ਨੇ। ਖਾਲਸਾ ਜੀ ਸਾਡੇ ਗੁਰੂਆਂ ਨੇ ਸੱਚ ਦਾ ਮਾਰਗ ਚਲਾਇਆ, ਤੇ ਇਹ ਗੱਲ ਕਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੋ ਖਾਲਸਾ ਜੀ। ਹੁਣ ਸਮਾਂ ਆਗਿਆ ਨਹੀਂ ਦਿੰਦਾ, ਇਹਨੇ ਕੀ ਸ਼ਬਦ ਪ੍ਰਵਾਨ ਕਰੋ, ਹੁਣ ਅਰਦਾਸ ਹੋਵੇਗੀ। ਸਮਾਂ ਜ਼ਿਆਦਾ ਲੱਗ ਗਿਆ ਪਰ ਲੱਗ ਜਾਇਆ ਕਰਦਾ ਸਮਾਂ, ਖਾਲਸਾ ਜੀ ਧਿਆਨ ਦੇਣ ਵਾਲੀ ਗੱਲ ਹੈ। ਸੋ ਸਾਧ ਸਿੰਘ ਜੀ, ਏਕਸ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। 1 ਤਰੀਕ ਨੂੰ ਬਹੁਤ ਵੱਡਾ ਸੰਤ ਸਮਾਗਮ ਇੱਥੇ ਹੋ ਰਿਹਾ। ਕਈ ਤਾਂ ਕਹਿੰਦੇ ਨੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਸੰਤ ਜਣਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਸੰਤਾਂ ਦੀ ਸੰਗਤ ਕਰੋ। ਮਾਫ ਕਰਨਾ ਜਿਸ ਵਕਰ ਕੋ ਲੈਣ ਤੂੰ ਆਇਆ, ਸੋਨਾ ਸੁਨਿਆਰੇ ਕੋਲੋਂ ਮਿਲਣਾ, ਲੁਹਾਰ ਕੋਲੋਂ ਨਹੀਂ ਮਿਲਣਾ, ਕੱਪੜਾ ਬਜਾਜੀ ਵਾਲੇ ਕੋਲੋਂ ਮਿਲਣਾ, ਸ਼ਰਾਬ ਦੇ ਠੇਕੇ ਵਾਲੇ ਕੋਲ ਨਹੀਂ ਮਿਲਣਾ, ਉੱਥੋਂ ਤਾਂ ਸ਼ਰਾਬ ਮਿਲ ਜੂਗੀ। ਅਤੇ ਜਿਹੜੀ ਨਾਮ ਦੀ ਗੱਲ ਹੈ, ਤੈਨੂੰ ਸੰਤਾਂ ਕੋਲੋਂ ਪਤਾ ਲੱਗਣਾ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਕੀਰਤਨ ਸੇਲੇ ਦੇ ਖੀਰਲੀ ਬਾਣੀ ਹੈ ਰਾਤ ਦੇ ਸਮੇਂ ਦੀ, ਖਾਲਸਾ ਦੀ ਕੀਰਤਨ ਸੇਲਾ, ਜਿਹਦੇ ਖੀਰ ਵਿੱਚ ਖਾਲਸਾ ਦੀ ਗੁਰੂ ਜੀ ਫੇਰੇ ਫਰਮਾਉਂਦੇ ਹਨ, ਖਾਲਸਾ ਜੀ ਨਿਜ ਕਰ ਮੈਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਕੋ ਫੇਰਾ, ਅੰਤਰ ਜਾਮੀ ਪੁਰਖ ਬਦਾਤੇ ਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ। ਪੜ੍ਹ ਲਓ ਇੱਕ ਵਾਰੀ, ਕੁਛ ਨਹੀਂ ਵਿਗੜਦਾ। ਨਾਨਕ ਦਾਸ ਇਹ ਸੁਖ ਮੰਗੈ, ਕਿਹੜੀ ਗੱਲ 'ਚ ਸੁਖ ਮੰਗਦਾ? ਗੁਰੂ ਜੀ ਕਹੇ ਅਸੀਂ ਤਾਂ ਐਸ ਗੱਲ 'ਚ ਸੁਖ ਮੰਗਦੇ ਹਾਂ, ਕਿਹੜੀ 'ਚ? ਕਰ ਸੰਤਨ ਕੀ ਧੂਰ ਮੁੱਕ, ਕਰ ਸੰਤਨ ਕੀ ਧੂਰੇ,
ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ,
ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ।
ਜੀਵਨ ਵਾਲੇ ਤੋਂ ਬਿਨਾਂ ਜੀ ਗੱਲ ਨਹੀਂ ਬਣਦੀ। ਬੁੱਝਾ ਦੀਵਾ ਕਦੇ ਦੂਜੇ ਦੀਵੇ ਨੂੰ ਜਗਾ ਨਹੀਂ ਸਕਦਾ। ਜਗਦਾ ਦੀਵਾ ਲੱਖਾਂ ਦੀਵੇ ਜਗਾ ਦੂਗਾ, ਉਹ ਜੀਵਨ ਵਾਲਾ ਲੱਖਾਂ ਨੂੰ ਜੀਵਨ ਦੇ ਦੂਗਾ। ਕਹੋ ਵਾਹਿਗੁਰੂ। ਤੇ ਜਿਹਦਾ ਆਪਣਾ ਜੀਵਨ ਨਹੀਂ, ਜਿਹੜਾ ਆਪਣਾ ਜੀਵਨ ਨੇ ਦੂਜਿਆਂ ਨੂੰ ਜੀਵਨ ਕਿੱਥੋਂ ਦੇ ਦੂਗਾ। ਜੀਵਨ ਬਣਾਓ ਗੁਰਮੁਖੋ, ਜੀਵਨ ਅੰਮ੍ਰਿਤ ਵੇਲੇ ਜਾਗੋ, ਬਾਣੀ ਪੜੋ, ਨਿਤਨੇਮ ਕਰੋ, ਗੁਰੂ ਘਰ ਦੀ ਕਰੋ ਸੇਵਾ, ਫਿਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਆਉ ਨਾ। ਹੁਣ ਸਮਾਂ ਹੋ ਗਿਆ। ਆਨੰਦ ਪਿਆ ਮੇਰੀ ਜੀ। ਇੱਕ ਅਨਾਊਂਸਮੈਂਟ ਹੈ, 24/6/95 ਨੂੰ ਸਵੇਰੇ ਕੱਲ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ ਆਦਰਸ਼ ਅਵਿਨਾਸ਼ ਟੈਕਸੀ ਸਟੈਂਡ 'ਤੇ, ਕਾਕਾ ਸਿੰਘ ਦੇ ਟੈਕਸੀ ਸਟੈਂਡ 'ਤੇ ਗ੍ਰੇਟਰ ਕਲਾਸ਼ 1 ਵਿੱਚ, ਇਹ ਕੋਈ ਸਵੇਰੇ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ ਇਹ ਸਵੇਰੇ ਕੀਰਤਨ ਦਾ ਪ੍ਰੋਗਰਾਮ ਹੋਵੇਗਾ। ਅਤੇ ਉੱਥੇ ਸਾਰੀਆਂ ਸੰਗਤਾਂ ਦਰਸ਼ਨ ਦੇਣੇ, ਇਸ ਪਰਿਵਾਰ ਵੱਲੋਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਆ ਕੇ ਦਰਸ਼ਨ ਦੇਣੇ। ਕਹਿ ਰਹੇ ਸੀ ਮੈਂ ਸੰਗਤਾਂ ਕਈ ਵਾਰੀ ਕਹਿ ਰਹੀਆਂ ਸੀ ਕਿ ਟਾਈਮ ਦਿੱਲੀ ਨੂੰ ਥੋੜ੍ਹਾ ਦਿੱਤਾ ਗਿਆ, ਔਰ ਕ੍ਰਿਕਟ ਖੇਡਦੇ ਦੇਖੇ ਨਾ ਤੁਸੀਂ ਖਿਡਾਰੀ, ਉਹ ਤਾਂ ਬਥੇਰੇ ਇੱਕੇ ਦੁੱਕੇ ਮਾਰਦੇ, ਜੇ ਚੌਕੇ ਛਿੱਕੇ 15-20 ਟਕਾ ਕੇ ਲੱਗ ਜਾਂਦਾ, ਕਹਿੰਦੇ ਕਮਾਲ ਹੋ ਗਈ। ਇਹ ਸਮਾਂ ਭਾਵੇਂ ਥੋੜ੍ਹਾ ਦਿੱਤਾ ਗਿਆ, ਤੁਸੀਂ ਫਿਕਰ ਨਾ ਕਰੋ, ਗੁਰੂ ਪਿਆਰਿਓ ਮਾਫ ਕਰਨਾ, ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜੇ ਸਮੇਂ ਚ ਗੁਰੂ ਸਾਹਿਬ ਦੀ ਕਿਰਪਾ ਨਾਲ ਪੋਤਾ ਰੰਗ ਬੰਨਣਾ। ਤੁਹਾਡੇ ਕੋਲ ਤਾਂ ਇੰਨਾ ਸਮਾਂ ਨਹੀਂ, ਸਾਡੀ ਤਾਂ ਜ਼ਿੰਦਗੀ ਗੁਰੂ ਗ੍ਰੰਥਾਂ ਦੇ ਚਰਨਾਂ 'ਚ ਲੱਗ ਜੇ। ਇਹ ਅਰਦਾਸ ਹੈ, 1 ਤਰੀਕ ਨੂੰ ਤੁਸੀਂ ਦੇਖੋਗੇ ਕਿਵੇਂ ਪੰਜਾਬ ਤੋਂ
ਸੰਗਤਾਂ ਹੁੰਮ ਹਮਾ ਕੇ ਆ ਰਹੀਆਂ ਨੇ। ਅਸਲ ਵਿੱਚ ਸਿੱਖੀ ਵਸਦੀ ਪੰਜਾਬ ਦੇ ਪਿੰਡਾਂ ਵਿੱਚ ਖਾਲਸਾ ਹੈ। ਆਪ ਸਾਰੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਚਰਨਾਂ ਨਾਲ ਜੁੜੋ। ਖੈਰ ਹੁਣ ਸਮਾਂ ਆਗਿਆ ਨਹੀਂ ਦਿੰਦਾ ਤੇ ਸਾਰੀ ਸੰਗਤ ਅਰਦਾਸ ਵਿੱਚ ਗੱਜ ਵਿੱਚ ਬੋਲਣ ਦੀ ਕੇਤਲਾ ਕਰੋ।